गुरु रूप प्यारी सात संगत जी, वाहिगुरु जी का खालसा, वाहिगुरु जी की फतेह। भाई साहब भाई वीर सिंह जी की कमोलक लिखत है संत गाथा, उस वे जड़ा पंजवें जीवन का जिक्र है वह है श्री संत निहाल सिंह जी दे कुछ समाचार एक मुसलमान दी जबानी। पहला है मुंशी मेहरदीन। मुंशी मेहरदीन जी कातब अमृतसर अपने फन दे मन्ने परमन्ने उस्ताद ते चोटी दे कातब हन। पंजाब दी वंड वेले 1947 विच पछमी पंजाब पाकिस्तान विच चले गए। तबीयत विच पाओ है, भाव भी है ते फकीरी दी चेटक भी है। आप दी लड़की चलाना कर गई सी। मातम पुरसी ले जान ते आपने अपने पिंड दे एक सिख डेरे दा जिक्र छेड़िया ते डेरेदार दी बाबत कुछ आलात सुनाए। इस तरह दे हालात जेड़े के गुरसिखां दा विरसा हुंदे सन ते जिन्हां दे नाल सिख अपने वैरियां दे दिलां विच धू पा के उन्हां नूं अपना लैंदे सन ते प्यार मंडल विच ले आउंदे सन। सिख्या तो खाली नहीं हो सकदे। असी पाठकां दे लाभ लई ओ हालात अगे दिंदे हां। अगला है संतां दे गुण सुभाओ। मुंशी जी ने दसिया कि साडा अपना पिंड जगदियां तहसील अजनाला जिला अमृतसर है। इत्थे एक डेरा संत निहाल सिंह जी दे नाम ते विख्यात है। असी छोटे छोटे हुंदे सी जदों कि असां संतां जी दे दर्शन कीते सन। संत जी दा शरीर डाढा सुडोल ते सोहणा, मत्था खिड़िया होया ते नूरानी चेहरा पुरजलाल हुंदा सी। संत जी नूं वेखदिया ही प्यार दी चरनाट छिड़ जांदी सी। हर वेले सिमरन जारी रहिंदा सी। सवेरे दुपहरे लोडे वेले ते संध्या नूं असी कई वेर गए। तुरदे फिरदे संत जी नूं देखिया, उहनां दे होंठ सदीव फरकदे रहिंदे सन। अगला है समदृष्टि। आप दा प्यार हिंदू सिख मुसलमाना सारिया नूं इक्को जिहा गलवकड़ियां विच लै रहा सी। हिंदू मुसलमान ते सिख संत जी दा बड़ा सत्कार करदे ते डेरे नूं आपणा समझदे सन। डेरे विच गऊआं मईआं दी कमी नहीं सी। दुध दही ते मक्खण दी मानो नदी वग रही सी। लंगर अतुट जारी सी। आए गए आदमी नूं बिना किसे तरह दी जात पात जां मजहबी ख्याल दे ए चीज़ां मनोवांछत इत्थों मिलदियां सन। लोड़वंदां दियां माइक औकड़ां भी संत जी पूरिया कर देंदे सन ते बिना कोई किसे तरह दा एहसान जताए दे लोड़ां पूरियां कर दे ते फिर वापसी दा ख्याल दिल विच उक्का ना रख दे। पर इन्हां सारियां लोड़ां विचों जिहड़ी वड्डी लोड़ पूरी करदे सन उह सी नामदान। इस डेरे विच अनेकां आदमी आए जिन्हां नूं परमारथ दी लाग लगी, भाग जागे ते इस तरह इस रंग विच रंगे गए कि मनुखा जन्म ही जित ले। अगला है छोटे बच्चियां नाल प्यार। छोटे बच्चियां नाल संत जी बड़ा प्यार करदे सी। असी स्कूल पढ़न जांदे सां, आउंदे जांदे डेरे विच हो के आउंदे सां। संगरांद, पूरनमाशी ते होर दिन दिहाड़ जदों डेरे विच कड़ाह प्रसाद जां खीर आदक बणदी तां संत स्कूल दे मुंडियां वास्ते जरूर रख लैंदे सन। जदों छुट्टी आउंदी तदों हिंदू सिख ते मुसलमान बच्चे स्कूलों सीधे डेरे आ जांदे ते संत उन्हां नूं प्रेम नाल छकाउंदे। अगला है चोर चोर नहीं संगाऊ लोड़वंद है। संगाऊ तो भाव है, सगों लोड़वंद है। संत निहाल सिंह जी बड़ी करनी वाले ते समदर्शी पुरश सन। उन्हां दा रूहानी दर्जा मैं मेरी दे ख्याल तो बहुत उच्चा सी। एक रात उन्हां दे डेरे चोर आ गए। गुरद्वारे दी पिछली कंध नूं पाड़ दे के अंदर वड़े। कोई 50 रुपयां दा समान लै के चले गए। सेवादारां नूं दिन चढ़े खबर होई। ਉਹ ਸੰਤਾਂ ਦੇ ਸੁਭਾਅ ਦੇ ਜਾਣੂ ਸਨ ਕਿ ਪੁਲਿਸ ਵਿੱਚ ਰਿਪੋਰਟ ਨਹੀਂ ਕਰਨਗੇ। ਇਸ ਕਰਕੇ ਉਹਨਾਂ ਨੇ ਇੱਟਾਂ ਮੰਗਵਾਈਆਂ ਅਤੇ ਗਾਰਾ ਬਣਾਉਣ ਲੱਗੇ ਤਾਂ ਕਿ ਉਸ ਪਾੜ ਨੂੰ ਬੰਦ ਕਰ ਦੇਣ। ਇਹਨੇ ਨੂੰ ਸੰਤ ਉਸ ਪਾਸੇ ਆ ਨਿਕਲੇ, ਪੁੱਛਣ ਲੱਗੇ ਕਿ ਇਹ ਕੀ ਕਰਨ ਲੱਗੇ ਹੋ। ਸੇਵਾਦਾਰਾਂ ਨੇ ਬੇਨਤੀ ਕੀਤੀ ਕਿ ਰਾਤ ਨੂੰ ਜਿਹੜਾ ਪਾੜ ਚੋਰ ਕਰ ਗਏ ਹਨ ਉਹ ਬੰਦ ਕਰਨ ਲੱਗੇ ਹਾਂ। ਸੰਤ ਇਹ ਗੱਲ ਸੁਣ ਕੇ ਕਹਿਣ ਲੱਗੇ, ਵਾਹਿਗੁਰੂ ਵਾਹਿਗੁਰੂ, ਅਜਿਹਾ ਨਾ ਕਰੋ, ਐਵੇਂ ਘੜਾ ਲਿਆ ਕੇ ਇਸ ਦੇ ਵਿੱਚ ਰੱਖ ਦੇਵੋ। ਜਿਹੜਾ ਸੱਜਣ ਰਾਤ ਨੂੰ ਆਇਆ ਸੀ ਉਹ ਲੋੜਵੰਦ ਅਤੇ ਸ਼ਰਮ ਵਾਲਾ ਬੰਦਾ ਹੋਣਾ ਹੈ, ਇਸ ਕਰਕੇ ਦਿਹਾੜੀ ਨਹੀਂ ਆਉਂਦਾ ਕਿ ਉਹਨੂੰ ਮੰਗਦਿਆਂ ਸ਼ਰਮ ਆਉਂਦੀ ਹੋਣੀ ਹੈ। ਜੇ ਤੁਸਾਂ ਇਹ ਥਾਂ ਬੰਦ ਕਰ ਦਿੱਤੀ ਤਾਂ ਫਿਰ ਉਸਨੂੰ ਪਾੜ ਕਰਨਾ ਪਏਗਾ। ਇਸ ਕਰਕੇ ਘੜਾ ਪੁੱਠਾ ਰੱਖ ਛੱਡੋ, ਜਦ ਉਸਨੂੰ ਲੋੜ ਪਏਗੀ ਆਵੇਗਾ, ਘੜਾ ਚੁੱਕ ਕੇ ਸੌਖਾ ਆ ਜਾਇਆ ਕਰੇਗਾ ਅਤੇ ਲੋੜ ਦੀ ਚੀਜ਼ ਲੈ ਜਾਇਆ ਕਰੇਗਾ। ਨਵੇਂ ਸਿਰੇ ਉਹਨੂੰ ਕੰਧ ਪੁੱਟਣ ਦੀ ਖੇਚਲ ਨਹੀਂ ਕਰਨੀ ਪਏਗੀ। ਡੇਰੇ ਵਿੱਚ ਜੋ ਕੁਛ ਪਿਆ ਹੈ ਸੰਗਤਾਂ ਦਾ ਹੀ ਹੈ, ਕੋਈ ਦੇ ਜਾਂਦਾ ਹੈ, ਕੋਈ ਲੈ ਜਾਂਦਾ ਹੈ, ਕੋਈ ਲੋੜਵੰਦ ਹੀ ਹੁੰਦਾ ਹੈ ਜੋ ਲੈਣ ਆ ਜਾਂਦਾ ਹੈ। ਬੇਲੋੜਾ ਰਾਤ ਨੂੰ ਜਗਰਾਤਾਂ ਕੱਢ ਕੇ ਕੋਈ ਕਾਹਨੂੰ ਆਉਂਦਾ ਹੈ। ਇਹ ਕਹਿ ਕੇ ਸੰਤਾਂ ਨੇ ਪਾੜ ਬੰਦ ਕਰਨੋਂ ਰੋਕ ਦਿੱਤਾ। ਅਗਲਾ ਹੈ, ਵਿਦਿਆਰਥੀਆਂ ਨੂੰ ਖੀਰ ਪੂੜੇ ਛਕਾਉਂਦੇ ਅਤੇ ਸਾਂਝਾ ਉਪਦੇਸ਼ ਦਿੰਦੇ ਸਨ। ਇੱਕ ਵੇਰਾ ਦੀ ਗੱਲ ਹੈ ਕਿ ਪੂਰਨਮਾਸ਼ੀ ਦਾ ਦਿਨ ਸੀ, ਗੁਰਦੁਆਰੇ ਵਿੱਚ ਪੂੜੇ ਅਤੇ ਖੀਰ ਬਣੀ। ਦਿਨ ਭਰ ਲੰਗਰ ਜਾਰੀ ਰਿਹਾ। ਦਿਨ ਅੰਦਰ ਬਾਹਰ ਸੀ ਕਿ ਸਾਨੂੰ ਸਕੂਲੋਂ ਛੁੱਟੀ ਮਿਲੀ ਅਤੇ ਅਸੀਂ 18-20 ਲੜਕੇ ਬਸਤੇ ਚੁੱਕੀ ਘਰਾਂ ਨੂੰ ਜਾ ਰਹੇ ਸੀ। ਸਾਨੂੰ ਯਾਦ ਆ ਗਿਆ ਕਿ ਅੱਜ ਪੂਰਨਮਾਸ਼ੀ ਹੈ, ਚਲੋ ਸੰਤਾਂ ਦੇ ਡੇਰੇ, ਕੜਾਹ ਪ੍ਰਸ਼ਾਦ ਮਿਲੇਗਾ। ਅਸੀਂ ਸਾਰੇ ਡੇਰੇ ਵੱਲ ਨੂੰ ਤੁਰ ਪਏ। ਰੱਬ ਦੀ ਕਰਨੀ ਅਜਿਹੀ ਹੋਈ ਕਿ ਵਰਤਾਵੇ ਨੂੰ ਉਸ ਦਿਨ ਸਾਡਾ ਯਾਦ ਨਾ ਰਿਹਾ। ਅਸੀਂ ਸਿੱਧੇ ਸੰਤਾਂ ਪਾਸ ਜਾ ਪੁੱਜੇ। ਸਾਨੂੰ ਵੇਖ ਕੇ ਸੰਤ ਜੀ ਖਿੜ-ਖਿੜ ਕਰਦੇ ਹੱਸੇ ਅਤੇ ਸਾਨੂੰ ਨਾਲ ਲੈ ਕੇ ਲੰਗਰ ਵੱਲ ਗਏ। ਦਰਵਾਜ਼ੇ ਵਿੱਚ ਵੜਦਿਆਂ ਹੀ ਵਰਤਾਵੇ ਦਾ ਨਾਮ ਲੈ ਕੇ ਉਸਨੂੰ, ਮੈਨੂੰ ਨਿਸ਼ਚਿਤ ਨਾਂ ਯਾਦ ਨਹੀਂ, ਸ਼ਾਇਦ ਭਾਈ ਉੱਤਮ ਸਿੰਘ ਉਹਨਾਂ ਦਾ ਨਾਮ ਸੀ, ਆਵਾਜ਼ ਦਿੱਤੀ ਕਿ ਵਾਹਿਗੁਰੂ ਦੀ ਬਾਹਲੀ ਭੋਲੀ ਸੈਨਾ ਆ ਗਈ ਹੈ, ਲਿਆਓ ਇਹਨਾਂ ਦਾ ਛਾਂਦਾ। ਭਾਈ ਸਾਹਿਬ ਬਾਹਰ ਨਿਕਲੇ। ਸਾਨੂੰ ਵੇਖ ਕੇ ਉਹਨਾਂ ਦੇ ਚਿਹਰੇ ਦਾ ਰੰਗ ਉੱਡ ਗਿਆ। ਹੱਥ ਜੋੜ ਕੇ ਕਹਿਣ ਲੱਗੇ, ਮਹਾਰਾਜ, ਅੱਜ ਤਾਂ ਇਹਨਾਂ ਦਾ ਖਿਆਲ ਨਹੀਂ ਰਿਹਾ। ਸੰਤ ਜੀ ਕਹਿਣ ਲੱਗੇ, ਤੁਸਾਂ ਅੱਜ ਦੇਵਤਿਆਂ ਨੂੰ ਭੁਲਾ ਕੇ ਯਾਦ ਕਿਸ ਨੂੰ ਰੱਖਿਆ ਹੈ? ਨਿਰਮਲ ਮਨ ਦੇ ਸ਼ੁੱਧ ਅੰਦਰੋਂ ਬਾਹਰੋਂ ਇੱਕ ਇਹ ਬੱਚੇ ਹੁੰਦੇ ਹਨ, ਇਹਨਾਂ ਨੂੰ ਨਾ ਭੁੱਲਿਆ ਕਰੋ। ਅੱਛਾ, ਹੁਣੇ ਤਰੋ ਕੜਾਈ, ਇਹਨਾਂ ਲਈ ਪੂੜੇ ਤਲੋ ਅਤੇ ਖੀਰ ਬਣਾਓ। ਸੰਤਾਂ ਨੇ 2-3 ਆਦਮੀਆਂ ਨੂੰ ਲਗਾ ਕੇ ਵਿਹੜੇ ਵਿੱਚ ਸਫ਼ਾ ਵਿਛਾਈਆਂ, ਆਪ ਇੱਕ ਸਫ਼ ਤੇ ਬੈਠ ਗਏ। ਸਾਨੂੰ ਵੀ ਸਾਰਿਆਂ ਨੂੰ ਸਫ਼ਾਂ 'ਤੇ ਬਿਠਾ ਲਿਆ। ਪਹਿਲਾਂ ਤਾਂ ਕੁਛ ਚਿਰ ਹਰ ਇੱਕ ਕੋਲੋਂ ਪੁੱਛਦੇ ਰਹੇ, ਤੂੰ ਕਿਹੜੀ ਜਮਾਤ ਵਿੱਚ ਹੈ, ਕਿਹੜੀ ਕਿਹੜੀ ਕਿਤਾਬ ਪੜ੍ਹਨਾ ਹੈ, ਤੇਰੇ ਪਿਤਾ ਦਾ ਕੀ ਨਾਮ ਹੈ? ਤੈਨੂੰ ਪਤਾ ਹੈ ਸਾਡੇ ਸਾਰਿਆਂ ਦਾ ਇੱਕੋ ਪਿਤਾ ਹੈ, ਜਿਸ ਦੇ ਅਸੀਂ ਸਾਰੇ ਪੁੱਤਰ ਹਾਂ। ਹਿੰਦੂ, ਮੁਸਲਮਾਨ, ਸਿੱਖ ਉਸਦੇ ਕੀਤੇ ਹੋਏ ਹਨ। ਅਸੀਂ ਆਪੋ ਵਿੱਚ ਭਰਾ ਹਾਂ, ਇੱਕ ਦੂਜੇ ਨੂੰ ਮਿਲ ਕੇ ਰਹਿਣਾ ਚਾਹੀਦਾ ਹੈ, ਕਿਸੇ ਦੀ ਨਿੰਦਿਆ ਨਹੀਂ ਕਰਨੀ ਚਾਹੀਦੀ, ਮਾੜੇ ਕਰਮਾਂ ਤੋਂ ਬਚਣਾ ਚਾਹੀਦਾ ਹੈ। ਸਾਡੇ ਸਾਰਿਆਂ ਦੇ ਪਿਤਾ ਦਾ ਨਾਮ ਵਾਹਿਗੁਰੂ ਹੈ, ਉਸਨੂੰ ਯਾਦ ਰੱਖਣਾ ਚਾਹੀਦਾ ਹੈ, ਉਸਦਾ ਨਾਮ ਲੈਣ ਨਾਲ ਸੁੱਖ ਮਿਲਦਾ ਹੈ, ਇਤਿਆਦਕ ਗੱਲਾਂ ਕਰਕੇ ਕਹਿਣ ਲੱਗੇ, ਲਓ ਹੁਣ ਪਹਿਲਾਂ ਮੈਂ ਪਿਤਾ ਦਾ ਨਾਮ ਲਵਾਂਗਾ, ਫਿਰ ਤੁਸਾਂ ਸਾਰਿਆਂ ਨੇ ਨਾਮ ਲੈਣਾ, ਸਤਨਾਮ ਸ੍ਰੀ ਵਾਹਿਗੁਰੂ। ਅੱਗੇ ਅੱਗੇ ਉਹ ਕਹਿੰਦੇ ਰਹੇ ਅਤੇ ਪਿੱਛੇ ਪਿੱਛੇ ਅਸੀਂ ਕਹਿੰਦੇ ਰਹੇ। ਥੋੜ੍ਹੇ ਚਿਰ ਪਿੱਛੋਂ ਫਿਰ ਉੱਪਰ ਦੱਸੇ ਵਾਂਗ ਗੱਲਾਂ ਪੁੱਛਣ ਅਤੇ ਦੱਸਣ ਲੱਗ ਪੈਂਦੇ, ਫਿਰ ਸਤਨਾਮ ਸ੍ਰੀ ਵਾਹਿਗੁਰੂ ਪੜ੍ਹਦੇ ਪੜ੍ਹਾਉਂਦੇ। ਇਸ ਤਰ੍ਹਾਂ ਨਾਲ ਕੋਈ ਘੰਟਾ ਬੀਤ ਗਿਆ। ਇਹਨੇ ਨੂੰ ਖੀਰ ਅਤੇ ਪੂੜੇ ਬਣ ਗਏ। ਹੁਣ ਸੰਤਾਂ ਨੇ ਅਸਾਂ ਸਾਰਿਆਂ ਨੂੰ ਆਪਣੀ ਹੱਥੀਂ ਰਜਾ ਰਜਾ ਕੇ ਖਵਾਏ ਅਤੇ ਜਾਣ ਲੱਗਿਆਂ ਘਰ ਵਾਸਤੇ ਵੀ ਖੀਰ ਪੂੜਿਆਂ ਦਾ ਪ੍ਰਸ਼ਾਦ ਨਾਲ ਦਿੱਤਾ। ਅਗਲਾ ਹੈ ਮੰਗਲੀ ਕੁੱਤਾ। ਸੰਤਾਂ ਦੇ ਡੇਰੇ ਗਊਆਂ ਦਾ ਤਕੜਾ ਵਕਤ ਸੀ, ਜਿਸ ਤੋਂ ਸ਼ਹਿਰ ਦੇ ਗਰੀਬ ਹਿੰਦੂ, ਸਿੱਖ ਅਤੇ ਮੁਸਲਮਾਨਾਂ ਨੂੰ ਦੁੱਧ, ਲੱਸੀ, ਦਹੀਂ ਅਤੇ ਮੱਖਣ ਆਦਿਕ ਦੀ ਬਹਾਰ ਬਣੀ ਰਹਿੰਦੀ ਸੀ। ਡੇਰਾ ਪਿੰਡੋਂ ਬਾਹਰ ਸੀ, ਇੱਥੇ ਕੁੱਤੇ ਵੀ ਕਾਫੀ ਰਹਿੰਦੇ ਸਨ। ਡੇਰੇ ਵਿੱਚ ਇੱਕ ਤਕੜਾ ਕੁੱਤਾ ਸੀ, ਜਿਸਦਾ ਨਾਮ ਸੰਤਾਂ ਨੇ ਮੰਗਲੀ ਰੱਖਿਆ ਹੋਇਆ ਸੀ। ਇਹ ਕੁੱਤਾ ਹਲਕ ਗਿਆ। ਪਿੰਡ ਦੇ ਜੱਟ ਡਾਂਗਾ ਲੈ ਕੇ ਇਸ ਦੇ ਪਿੱਛੇ ਪੈ ਗਏ। ਕੁੱਤਾ ਡੇਰੇ ਵੱਲ ਨੂੰ ਨੱਠਾ। ਅੱਗੇ ਅੱਗੇ ਕੁੱਤਾ ਅਤੇ ਪਿੱਛੇ ਪਿੱਛੇ ਜੱਟ। ਮਾਰੋ ਮਾਰੋ ਦੀ ਆਵਾਜ਼ ਨੇ ਬੜਾ ਹੱਲਾ ਬਣਾ ਦਿੱਤਾ। ਸੰਤਾਂ ਨੇ ਡੇਰੇ ਵਿੱਚ ਬੈਠਿਆਂ ਇਹ ਆਵਾਜ਼ ਸੁਣੀ ਅਤੇ ਪੁੱਛਣ ਲੱਗੇ ਕਿ ਇਹ ਰੋਲਾ ਕਿਆ ਹੈ? ਬਾਹਰੋਂ ਆਏ ਇੱਕ ਸੱਜਣ ਨੇ ਦੱਸਿਆ ਕਿ ਮੰਗਲੀ ਹਲਕਾ ਹੋ ਗਿਆ ਹੈ ਅਤੇ ਪਿੰਡ ਦੇ ਜੱਟ ਉਸਨੂੰ ਮਾਰਨ ਵਾਸਤੇ ਪਿੱਛੇ ਲੱਗੇ ਹੋਏ ਹਨ। ਸੰਤਾਂ ਪੁੱਛਿਆ, ਮੰਗਲੀ ਕਿੱਥੇ ਹੈ? ਉਸ ਆਦਮੀ ਕਿਹਾ ਜੀ ਡੇਰੇ ਵੱਲ ਆ ਰਿਹਾ ਹੈ। ਸੰਤ ਮੰਜੇ 'ਤੇ ਬੈਠੇ ਸਨ, ਉਹਨਾਂ ਪੈਰਾਂ 'ਤੇ ਉੱਠ ਖੜੋਤੇ ਅਤੇ ਬਾਹਰ ਨਿਕਲੇ। ਹੁਣ ਮੰਗਲੀ ਭੱਜਦਾ ਭੱਜਦਾ ਨੇੜੇ ਆ ਗਿਆ ਸੀ। ਜੱਟਾਂ ਨੇ ਉੱਚੀ ਆਵਾਜ਼ ਨਾਲ ਸੰਤਾਂ ਨੂੰ ਕਿਹਾ ਕਿ ਗੁਰਦੁਆਰੇ ਦੇ ਅੰਦਰ ਹੋ ਜਾਓ ਅਤੇ ਦਰਵਾਜ਼ਾ ਬੰਦ ਕਰ ਲਓ, ਕੁੱਤਾ ਹਲਕਾ ਹੈ, ਕਿਸੇ ਨੂੰ ਕੱਟ ਨਾ ਜਾਵੇ। ਸੰਤ ਇਹ ਗੱਲ ਸੁਣ ਕੇ ਚੁੱਪ ਹੋ ਗਏ। ਜਦ ਕੁੱਤਾ ਨੇੜੇ ਆਇਆ ਤਾਂ ਸੰਤਾਂ ਹੱਥ ਉਠਾ ਕੇ ਕਿਹਾ ਮੰਗਲੀ ਠਹਿਰ ਜਾ। ਕੁੱਤਾ ਖੜੋ ਗਿਆ। ਸੰਤਾਂ ਕਿਹਾ ਮੰਗਲੀ ਤੇਰਾ ਸਾਡੇ ਡੇਰੇ ਦਾ ਜੰਮ ਪਲ ਹੈ, ਇਹ ਗੱਲ ਚੰਗੀ ਨਹੀਂ ਜੋ ਤੂੰ ਕਿਸੇ ਨੂੰ ਕੱਟੇ ਅਤੇ ਕੋਈ ਦੁਖੀ ਹੋਵੇ। ਆਪ ਦੁੱਖ ਚੱਲ ਲਈਦਾ ਹੈ ਪਰ ਕਿਸੇ ਨੂੰ ਕਲੇਸ਼ ਨਹੀਂ ਦੇਈਦਾ। ਤੈਨੂੰ ਹੁਣ ਆਪਣੇ ਬੇਗਾਨੇ ਦੀ ਸੁਧ ਨਹੀਂ, ਪਿੰਡ ਵਾਲੇ ਤੈਥੋਂ ਡਰ ਗਏ ਹਨ ਅਤੇ ਤੈਨੂੰ ਮਾਰਨਾ ਚਾਹੁੰਦੇ ਹਨ। ਸਾਥੋਂ ਇਹ ਗੱਲ ਵੇਖੀ ਨਹੀਂ ਜਾਂਦੀ ਕਿ ਤੈਨੂੰ ਕੋਈ ਮਾਰੇ। ਇਸ ਸੜਕੇ ਸੜਕ ਚੱਲਿਆ ਜਾ, ਨਾ ਕਿਸੇ ਨੂੰ ਦੁੱਖ ਦੇ ਅਤੇ ਨਾ ਆਪ ਦੁੱਖ ਲੈ। ਜਾ ਚਲਾ ਜਾ, ਤੇਰਾ ਹੁਣ ਅੰਨ ਜਲ ਮੁੱਕ ਚੁੱਕਾ ਹੈ, ਸਾਡੇ ਨਾਲ ਵੀ ਤੇਰਾ ਇੰਨਾ ਚਿਰ ਦਾ ਹੀ ਮੇਲਾ ਸੀ। ਜਾ ਦੌੜ ਜਾ ਅਤੇ ਇਹ ਸਰੀਰ ਬਿਨਾਂ ਕਿਸੇ ਨੂੰ ਕੱਟੇ ਦੇ ਤਿਆਗ ਦੇ। ਸੰਤਾਂ ਨੇ ਹੱਥ ਸੜਕ ਵੱਲ ਇਸ਼ਾਰਾ ਕੀਤਾ। ਮੰਗਲੀ ਉਸ ਪਾਸੇ ਵੱਲ ਨੂੰ ਦੌੜ ਗਿਆ ਅਤੇ 2-3 ਫਰਲਾਂਗ ਦੇ ਫਾਸਲੇ 'ਤੇ ਜਾ ਕੇ ਡਿੱਗ ਪਿਆ ਅਤੇ ਉੱਥੇ ਹੀ ਉਹਦੀ ਜਾਨ ਨਿਕਲ ਗਈ। ਅਗਲਾ ਹੈ ਸਰਬੱਤ ਦਾ ਦਰਦ। ਗੁਰਦੁਆਰੇ ਦੇ ਲਾਗੇ ਬੜੇ ਦਰਖਤ ਸਨ, ਇਹਨਾਂ ਵਿੱਚ ਇੱਕ ਬੇਰੀ ਵੀ ਸੀ। ਇਸ ਦੇ ਬੇਰ ਬੜੇ ਮਿੱਠੇ ਹੁੰਦੇ ਸਨ। ਛੁੱਟੀ ਮਿਲਣ 'ਤੇ ਲੜਕੇ ਉਸ ਨਾਲ ਚੰਬੜੇ ਰਹਿੰਦੇ ਸਨ। ਇੱਕ ਦਿਨ ਇੱਕ ਲੜਕਾ ਬੇਰੀ 'ਤੇ ਚੜ੍ਹ ਕੇ ਬੇਰ ਚੁਣ ਰਿਹਾ ਸੀ ਅਤੇ ਕੁਛ ਲੜਕੇ ਹੇਠ ਬੇਰ ਚੁਣ ਰਹੇ ਸਨ। ਲੜਕੇ ਨੇ ਇੱਕ ਟਹਿਣ ਨੂੰ ਫੜ ਕੇ ਝੂਣਾ ਦਿੱਤਾ, ਟਾਹਣਾ ਟੁੱਟ ਗਿਆ ਅਤੇ ਲੜਕਾ ਹੇਠ ਆ ਪਿਆ। ਹੇਠ ਰੋੜਾ ਸੀ, ਲੜਕੇ ਦੇ ਸਿਰ ਵਿੱਚ ਕਾਫ਼ੀ ਸੱਟ ਲੱਗੀ ਅਤੇ ਬੇਹੋਸ਼ ਹੋ ਗਿਆ। ਲੜਕੇ ਨੱਠੇ ਨੱਠੇ ਗੁਰਦੁਆਰੇ ਗਏ ਤਾਂ ਕਿ ਮੰਜਾ ਲਿਆਉਣ ਅਤੇ ਲੜਕੇ ਨੂੰ ਮੰਜੇ 'ਤੇ ਪਾ ਕੇ ਘਰ ਪਹੁੰਚਾਉਣ। ਸੰਤਾਂ ਨੂੰ ਵੀ ਪਤਾ ਲੱਗ ਗਿਆ। ਆਪ ਉਸੇ ਵੇਲੇ ਡੇਰੇ ਦੇ ਸੇਵਾਦਾਰਾਂ ਨੂੰ ਨਾਲ ਲੈ ਕੇ ਉੱਥੇ ਜਾ ਪਹੁੰਚੇ ਅਤੇ ਲੜਕੇ ਨੂੰ ਚੁਕਵਾ ਕੇ ਡੇਰੇ ਲਿਆਂਦਾ। ਲੜਕਾ ਮੁਸਲਮਾਨਾਂ ਦਾ ਸੀ ਪਰ ਸੰਤਾਂ ਦੇ ਅੰਦਰ ਜਿਹੜੀ ਪਿਆਰ ਦੀ ਗੰਗਾ ਵਗ ਰਹੀ ਸੀ ਉਸ ਵਿੱਚ ਹਿੰਦੂ ਮੁਸਲਿਮ ਦਾ ਕੋਈ ਫਰਕ ਨਹੀਂ ਸੀ। ਉਹ ਮਨੁੱਖ ਮਾਤਰ ਨੂੰ ਪਿਆਰ ਦੇ ਅਤੇ ਸਭ ਦਾ ਦਰਦ ਵੰਡਦੇ ਸਨ। ਉਹ ਅਨੇਕਾਂ ਵਿੱਚ ਇੱਕ ਵੇਖਦੇ ਅਤੇ ਹਰ ਜਾਮੇ ਵਿੱਚ ਪਿਆਰੇ ਪ੍ਰੀਤਮ ਦੀ ਜੋਤ ਤੱਕਦੇ ਸਨ। ਡੇਰੇ ਵਿੱਚ ਲਿਆ ਕੇ ਆਪਨੇ ਆਪਣੇ ਹੱਥੀਂ ਲੜਕੇ ਨੂੰ ਗਰਮਾ ਗਰਮ ਦੁੱਧ ਛਕਾਇਆ ਅਤੇ ਲੜਕੇ ਦੇ ਪਿਤਾ ਨੂੰ ਸਦਕਾ ਲਿਆ। ਉਹ ਅਤ ਗਰੀਬ ਸੀ। ਸੰਤਾਂ ਦੇ ਡੇਰੇ ਵਿੱਚੋਂ 10 ਰੁਪਏ ਆਪਣੇ ਪਾਸੋਂ ਦਿੱਤੇ ਅਤੇ ਲੜਕੇ ਦਾ ਇਲਾਜ ਕਰਾਉਣ ਲਈ ਅੰਮ੍ਰਿਤਸਰ ਭਿਜਵਾ ਦਿੱਤਾ। 2-3 ਵੇਰ ਸੰਤ ਜੀ ਆਪ ਵੀ ਲੜਕੇ ਨੂੰ ਵੇਖਣ ਲਈ ਅੰਮ੍ਰਿਤਸਰ ਆਏ। ਜਦੋਂ ਲੜਕਾ ਅਰੋਗ ਹੋ ਗਿਆ ਤਾਂ ਉਹਦੇ ਪਿਤਾ ਨੇ ਅੰਮ੍ਰਿਤਸਰ ਤੋਂ ਪਿੰਡ ਜਾ ਕੇ ਲੜਕੇ ਨੂੰ ਪਹਿਲਾਂ ਸਿੱਧਾ ਸੰਤਾਂ ਦੇ ਡੇਰੇ ਹਾਜ਼ਰ ਕੀਤਾ, ਉੱਥੇ ਮੱਥਾ ਟਿਕਾ ਕੇ ਤਾਂ ਫਿਰ ਘਰ ਖੜਿਆ। ਅਗਲਾ ਹੈ ਗੁਰਪੁਰੀ ਪਿਆਨਾ। ਆਪ ਜੀ ਦੇ ਵਿਸ਼ੇਸ਼ ਜੀਵਨ ਵਾਕਿਆਤ ਨਹੀਂ ਮਿਲ ਸਕੇ। ਗੁਰਪੁਰੀ ਪਿਆਨੇ ਦਾ ਸਮਾਂ 1910 ਈਸਵੀ ਦੇ ਲਗਭਗ ਮਿਲਿਆ ਹੈ, ਜਦਕਿ 90 ਸਾਲ ਦੇ ਅਨੁਮਾਨ ਆਪ ਜੀ ਦੀ ਆਯੂ ਜਾਪਦੀ ਸੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।